ਤਦੈ ਧਾਰ ਕਲਾ ਜਿਨ ਛੋਡੀ, ਹਰ ਚੀਜੀ ਜਿਨ ਰੰਗ ਕੀਆ। ਤਦੇ ਦੁਆਰਾ ਕਥਨ ਕਰਦੇ ਜਿਸ ਪਰਮਾਤਮਾ ਨੇ ਆਪਣੀ ਜਿਹੜੀ ਕਲਾ ਹੈ, ਸ਼ਕਤੀ ਹੈ, ਸ਼ਕਤੀ ਸਾਰੇ ਧਾਰ ਛੱਡੀ ਹੈ, ਸ਼ਕਤੀ ਸਾਰੇ ਥਾਈਆਂ ਹੋਈਆਂ। ਜਦ ਗੁਰੂ ਨਾਨਕ ਦੇਵ ਜੀ ਗਏ ਨੇ ਬਗਦਾਦ ਵਾਲੇ ਪੀਰ ਨੇ ਕਿਹਾ ਸਾਰੇ ਜਾਣੇ ਰੋੜੇ ਚੁੱਕ ਚੁੱਕ ਕੇ ਗੁਰੂ ਨਾਨਕ ਦੇਵ ਜੀ ਨੂੰ ਮਾਰੋ। ਜਦੋਂ ਉਹਨਾਂ ਨੇ ਤਾਹਾਂ ਨੂੰ ਹੱਥ ਕਰਕੇ ਰੋੜੇ ਮਾਰਨੇ ਚਾਹੇ, ਹੁਣ ਕਲਾ ਤਾਂ ਸਾਰੇ ਥਾਈ ਵਰਤਦੀ ਹੈ। ਮਹਾਰਾਜ ਕਹਿਣ ਲੱਗੇ ਸਤਿ ਸ੍ਰੀ ਅਕਾਲ, ਉੱਥੇ ਹੀ ਹੱਥ ਖੜ ਗਏ ਸਾਰੇ। ਉਹ ਸ਼ਕਤੀ ਮਹਾਰਾਜ ਨੇ ਹੱਥਾਂ ਚੋਂ ਖਿੱਚ ਲਈ, ਹੱਥ ਡੰਡੇ ਵਾਂਗੂ ਆਕੜ ਗਏ ਉੱਥੇ। ਫਿਰ ਵਾਹਿਗੁਰੂ ਕਹਿਣ ਤੇ ਉਹ ਹੱਥ ਫਿਰ ਉਸੇ ਤਰ੍ਹਾਂ ਚੱਲਣ ਲੱਗ ਗਏ, ਮਾਫੀਆਂ ਮੰਗਣ ਲੱਗ ਗਏ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਹਨੇ ਹਰ ਚੀਜ਼ਾਂ ਵਿੱਚ ਰੰਗ ਆਨੰਦ ਕੀਤਾ, ਜਿਹਨੇ ਹਰ ਰੰਗਾਂ ਦੀਆਂ ਚੀਜ਼ਾਂ ਨੂੰ ਪੈਦਾ ਕੀਤਾ, ਤਿਸਦਾ ਦੀਆ ਸਭਨੀ ਲੀਆ, ਕਰਮੀ ਕਰਮੀ ਹੁਕਮ ਪਾਇਆ। ਉਹ ਪਰਮੇਸ਼ਰ ਦਾ ਦਿੱਤਾ ਹੋਇਆ ਸਭਨਾਂ ਨੇ ਲਿਆ। ਕਰਮੀ ਹੁੰਦਾ ਜੀਵ, ਕਰਮਾਂ ਅਨੁਸਾਰ ਪਰਮੇਸ਼ਰ ਦੇ ਹੁਕਮ ਵਿੱਚ ਉਹਦਾ ਮਸਤਕ ਦਾ ਕਰਮ ਪੈ ਗਿਆ। ਸੋ ਕਰਮੀ ਕਰਮੀ ਜੇ ਦੋ ਵਾਰੀ ਆਵੇ, ਇੱਕ ਵਾਰ ਕਰਮੀ ਹੁੰਦਾ ਕਰਮਾਂ ਨੂੰ ਕਰਨ ਵਾਲਾ ਜੀਵ, ਔਰ ਦੂਜੀ ਵਾਰ ਉਹਦਾ ਕਰਮ। ਆਨੰਦ ਨਾ ਹਾ ਭੋਗ, ਨਿਤ ਭੋਗੈ ਨਾ ਡੀਠਾ ਨਾ ਸੰਗ ਮਲਿਆ। ਨੰਨੇ ਦੁਆਰਾ ਕਥਨ ਕਰਦੇ ਜੀਵ ਨਾਹ ਤੋਂ ਭਾਵ ਪਤੀ, ਇਹ ਜਿਹੜਾ ਜੀਵ ਹੈ ਪਤੀ ਪਰਮੇਸ਼ਰ ਦੇ ਦਿੱਤੇ ਹੋਏ ਭੋਗਾਂ ਨੂੰ ਨਿਤਾ ਪ੍ਰਤੀ ਭੋਗ ਰਿਹਾ, ਪਰ ਇਹਨੇ ਨਾ ਕਦੇ ਉਹਨੂੰ ਸੰਭਾਲਿਆ, ਨਾ ਹੀ ਕਦੇ ਉਹਨੂੰ ਦੇਖਿਆ। ਦੇਖਿਆ ਤਾਂ ਆਪਾਂ ਕਿਸੇ ਨੇ ਨਹੀਂ ਉਹਨੂੰ। ਇਹ ਆ ਵੀ ਸਮਾਨ ਉਹ ਭੇਜੀ ਜਾਂਦਾ, ਕਹਿੰਦਾ ਖਾਈ ਜਾਓ ਪਹਿਨੀ ਜਾਓ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਗੱਲੀ ਹਉ ਸੁਹਾਗਣ ਪੈਣੇ, ਕੰਤ ਨਾ ਕਬਹੂ ਮੈਂ ਮਿਲਿਆ। ਗੱਲਾਂ ਬਾਤਾਂ ਕਰਕੇ ਤਾਂ ਆਖਦੀ ਹੈ ਕਿ ਭੈਣੇ ਮੈਂ ਸੁਹਾਗਣਾ, ਪਰੰਤੂ ਹੰਕਤਾ ਮਮਤਾ ਹੋਣ ਕਰਕੇ ਪਤੀ ਮੈਨੂੰ ਕਦੇ ਵੀ ਨਹੀਂ ਮਿਲਿਆ, ਫਿਰ ਕਾਹਦੀ ਸੁਹਾਗਣਾ। ਪੱਪੈ ਪਾਤ ਸਾਹੋ ਪਰਮੇਸ਼ੁਰ, ਵੇਖਣ ਕਹੋ ਪਰਪੰਚ ਕੀ ਆ। ਪੱਪੇ ਦੁਆਰਾ ਕਥਨ ਕਰਦੇ ਨੇ ਕਿ ਸਾਰਿਆਂ ਦਾ ਪਾਤਸ਼ਾਹ ਉਹ ਪਰਮੇਸ਼ੁਰ ਹੈ, ਉਹਨੇ ਆਪਣੇ ਵੇਖਣ ਨੂੰ ਇਹ ਪਰਪੰਚ ਸੰਸਾਰ ਬਣਾਇਆ। ਵੇਖਣ ਕਉ ਭਾਵ ਅਜਮੈਸ਼ ਕਰਨੇ ਨੂੰ ਇਹ ਸੰਸਾਰ ਰਚਿਆ। ਆਪਾਂ ਨੂੰ ਤਾਂ ਬਣਾਇਆ ਵੈਸੇ ਰੱਬ ਦੀ ਪ੍ਰਾਪਤੀ ਲਈ, ਪਰ ਵੇਖਣ ਕਉ ਪਰਪੰਚ ਕੀ ਆ, ਆਪਾਂ ਨੂੰ ਵੇਖਣ ਵਾਸਤੇ ਪਰਖਣ ਲਈ ਬਾਜ਼ਾਰ ਵੀ ਬਣਾ ਤੇ, ਚੀਜ਼ਾਂ ਵੀ ਬਣਾ ਤੀਆਂ, ਖਾਣੇ ਪੀਣੇ ਵੀ ਬਣਾ ਤੇ, ਕੱਪੜੇ ਵੀ ਬਣਾ ਤੇ। ਇਹ ਜੀ ਹੁਣ ਨਵੇਂ ਰੰਗ ਦੇ ਕੱਪੜੇ ਆ ਗਏ, ਹੁਣ ਅੱਜ ਨਵਾਂ ਮੋਬਾਈਲ ਆ ਗਿਆ, ਹੁਣ ਨਵੀਆਂ ਘੜੀਆਂ, ਹੁਣ ਨਵੀਂ ਗੱਡੀ ਆ ਗਈ, ਹੁਣ ਨਵੇਂ ਪ੍ਰਕਾਰ ਦਾ ਘਰ ਬਣ ਗਿਆ। ਥੋੜ੍ਹੇ ਚਿਰਾਂ ਬਾਅਦ ਕੋਈ ਨਾ ਕੋਈ ਚੀਜ਼ ਨਵੀਂ, ਫਿਰ ਨਵੀਂ, ਫਿਰ ਨਵੀਂ ਆਈ ਜਾਂਦੀ ਹੈ। ਉਹਦੇ ਨਾਲ ਕੀ ਹੁੰਦਾ, ਆਪਣਾ ਮਾਇੰਡ ਜਿਹੜਾ ਹਿੱਲ ਜਾਂਦਾ, ਉਹ ਵੀ ਹੁਣ ਉਹ ਚੀਜ਼ ਲੈਣੀ ਆ, ਹੁਣ ਉਹ ਲੈਣੀ ਆ। ਉਹ ਭਗਤੀ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਜੇ ਬੰਦਗੀ ਕਰਨੀ ਸੀ, ਉਹ ਰਹਿ ਰਹੂਗੀ ਵਿੱਚ ਹੀ। ਇਹ ਦੇਖਣ ਨੂੰ ਹੀ ਦਿੱਤਾ ਸਾਰਾ ਕੁਝ, ਪਰਖਦੇ ਰਹਿੰਦੇ ਨੇ ਆਪਾਂ ਨੂੰ। ਜਿਹੜੇ ਸਿਆਣੇ ਹੁੰਦੇ ਨੇ ਉਹ ਤਾਂ ਇੱਕ ਟੱਕ ਟਿਕੇ ਰਹਿੰਦੇ ਨੇ, ਅਤੇ ਜਿਹੜੇ ਹੁੰਦੇ ਨੇ ਉਲਝਣ ਜੀ ਵਾਲੇ, ਉਹ ਕਹਿਣਗੇ ਇੱਕ ਨਾ ਬਾਜ਼ਾਰ 'ਚ ਹੁਣ ਨਵੀਂ ਚੀਜ਼ ਆਈ, ਉਹ ਲੈਣੀ ਹੈ। ਬਸ ਉੱਧਰ ਹੀ ਮਨ ਲੱਗਿਆ ਰਹਿੰਦਾ, ਉਹ ਨਵੀਂ ਚੀਜ਼ ਲੈਣੀ, ਉਹ ਨਵੀਂ ਲੈਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਨਵੀਆਂ ਨਵੀਆਂ ਤਾਂ ਆਉਂਦੀਆਂ ਹੀ ਰਹਿਣੀਆਂ, ਤੂੰ ਆਪਣਾ ਹਿਸਾਬ ਕਿਤਾਬ ਦੇਖ। ਤੂੰ ਕਿਤੇ ਨਵੀਆਂ ਨਵੀਆਂ ਚੀਜ਼ਾਂ ਲੈਂਦਾ, ਉਮਰ ਨਾ ਕੱਢ ਲਈ, ਕਿਤੇ ਉੱਧਰ ਰੱਬ ਨੂੰ ਮਿਲਣੋ ਹੀ ਰਹਿ ਜਾਏ। ਇਹ ਤਾਂ ਤੈਨੂੰ ਵੇਖਣ ਕਉ ਪਰਪੰਚ ਕੀ ਆ ਬਣਾਇਆ ਹੋਇਆ ਉਹਨੇ ਪਰਖਣ ਵਾਸਤੇ। ਵੇਖਣ ਕਉ ਜੋ ਦੇ ਪਿੱਛੇ ਗੌੜੀ ਰਾਗ ਸੀ, ਭਗਤ ਕਬੀਰ ਜੀ ਨੇ ਇਹੀ ਕਿਹਾ ਸੀ, ਜਾਂ ਪੁੱਤਰ ਕਲੱਤਰ ਧੀਆਂ ਘਰ ਬਾਰ ਹੋਰ ਉਲਝੇਵੇਂ, ਆਪਾਂ ਨੂੰ ਫਸਾਉਣ ਵਾਸਤੇ ਇੱਕ ਚੀਜ਼ ਬਣਾਈ। ਜਿਵੇਂ ਦੋ ਟੀਮਾਂ ਹੁੰਦੀਆਂ, ਫੁੱਟਬਾਲ ਨੂੰ ਉੱਧਰ ਲੈ ਕੇ ਜਾਂਦੇ, ਦੂਜੀ ਟੀਮ ਉਹਨੂੰ ਰੋਕਣ ਵਾਲੀ ਵੀ ਖੜੀ ਹੁੰਦੀ ਹੈ। ਇਸੇ ਤਰ੍ਹਾਂ ਇਹ ਟੀਮਾਂ ਬਣਾਈਆਂ ਹੋਈਆਂ ਨੇ। ਆਪਾਂ ਜਿੱਤਣਾ ਜਨਮ ਨੂੰ, ਬਾਜੀ ਨੂੰ ਜਿੱਤ ਕੇ ਜਾਣਾ, ਪਰ ਆਪਣੇ 'ਚ ਰੁਕਾਵਟਾਂ ਬੜੀਆਂ। ਪਰਮਾਤਮਾ ਤੱਕ ਪਹੁੰਚਣ ਤੋਂ ਪਹਿਲਾਂ ਤਾਂ ਕਿੰਨੀਆਂ ਹੀ ਚੀਜ਼ਾਂ ਰੁਕਾਵਟ ਪਾਉਂਦੀਆਂ ਨੇ। ਦੇਖੈ ਬੂਝੈ ਸਭ ਕੁਛ ਜਾਣੈ, ਅੰਤਰ ਬਾਹਰ ਰਵ ਰਹਿਆ। ਉਹ ਪਰਮਾਤਮਾ ਸਭ ਜੀਵਨ ਨੂੰ ਦੇਖਦਾ ਅਤੇ ਜੀਵਾਂ ਦੇ ਕਰਮਾਂ ਨੂੰ ਬੁੱਝਦਾ, ਫਿਰ ਸਭ ਕੁਛ ਫਲ ਦੇਣਾ ਜਾਣਦਾ, ਕਿਉਂਕਿ ਬ੍ਰਹਿਮੰਡ ਦੇ ਅੰਦਰ ਬਾਹਰ, ਸਰੀਰ ਦੇ ਅੰਦਰ ਬਾਹਰ, ਉਹ ਆਪ ਹੀ ਸਾਰੇ ਕਿਤੇ ਵਿਆਪਕ ਹੋ ਰਿਹਾ। ਬਿਰਤੀ ਨੂੰ ਬਣਾਓ, ਅਭਿਆਸ ਕਰੋ ਬੈਠ ਕੇ। ਨਿਰੰਕਾਰ ਹੈ ਸਾਰਿਆਂ 'ਚ, ਆਪ ਹੀ ਬੈਠਾ, ਕਿਸੇ ਕਿਹਾ ਜਿਹਾ ਰੂਪ ਧਾਰਿਆ, ਕਿਤੇ ਕਿਹਾ ਜਿਹਾ। ਆਪਾਂ ਦੇਖਦੇ ਹਾਂ ਬਾਹਰਲੇ ਸਰੀਰ ਨੂੰ, ਜਦ ਤੱਕ ਆਪਾਂ ਬਾਹਰਲੇ ਸਰੀਰ ਨੂੰ ਦੇਖਾਂਗੇ ਉਦੋਂ ਤੱਕ ਨਹੀਂ ਗੱਲ ਬਣਦੀ। ਬਾਹਰਲੇ ਸਰੀਰ ਨੂੰ ਛੱਡ ਕੇ ਭੁੱਲ ਜਾਓ, ਇਹ ਦੇਖੋ ਇਹ ਸਾਰਿਆਂ 'ਚ ਜੋਤ ਹੈ। ਜਦੋਂ ਆਪਾਂ ਜੋਤ ਨੂੰ ਦੇਖਣ ਲੱਗ ਪਏ, ਜਿਵੇਂ ਬਾਬਾ ਸੁੰਦਰ ਸਿੰਘ ਜੀ ਖਾਲਸਾ ਕੋਲ ਬੇਨਤੀ ਸਿੰਘਾਂ ਨੇ ਕੀਤੀ, ਸਿੰਘ ਇੱਕ ਵਾਰ ਇਕੱਠੇ ਹੋਏ ਕਹਿੰਦੇ ਮਹਾਰਾਜ ਮੈਂ ਕਹਿੰਦਾ ਮੈਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ, ਇਹ ਸਿੰਘ ਕਹਿੰਦਾ ਮੈਨੂੰ ਕਰਦੇ ਆ, ਉਹ ਕਹਿੰਦਾ ਮੈਨੂੰ ਕਰਦੇ ਆ। ਸੋ ਮਹਾਂਪੁਰਖ ਹੱਸ ਕੇ ਕਹਿਣ ਲੱਗੇ ਪਿਆਰ ਤਾਂ ਮੈਂ ਜੋਤ ਨੂੰ ਕਰਦਾ, ਮੈਨੂੰ ਸਾਰਿਆਂ ਵਿੱਚ ਉਹਦੀ ਜੋਤ ਦਿਖਦੀ ਹੈ। ਇਸ ਕਰਕੇ ਆਪਾਂ ਜੇ ਸਾਰਿਆਂ ਅੰਦਰ ਜੋਤ ਦੇਖੀਏ ਫਿਰ ਤਾਂ ਆਪਾਂ ਨਾ ਕਿਸੇ, ਜਿਵੇਂ ਕਿਸੇ ਮਹਾਤਮਾ ਨੇ ਕਿਹਾ ਸੀ ਦੋ ਚੇਲਿਆਂ ਨੂੰ, ਭਾਈ ਹੁਣ ਅਸੀਂ ਸਰੀਰ ਛੱਡ ਜਾਣਾ, ਗੱਦੀ 'ਤੇ ਬਿਠਾਉਣਾ ਇੱਕ ਜਾਣੇ ਨੂੰ ਤੁਹਾਡੇ 'ਚੋਂ। ਕਹਿੰਦੇ ਆ ਲਓ ਕਬੂਤਰ, ਤੂੰ ਵੀ ਇੱਕ ਕਬੂਤਰ ਲੈ, ਤੂੰ ਵੀ ਲੈ, ਜਿੱਥੇ ਰੱਬ ਨਹੀਂ ਹੈ ਉੱਥੇ ਮਾਰ ਕੇ ਲਿਆਓ। ਇੱਕ ਤਾਂ ਗਿਆ ਉਹਲੇ ਜੇ ਕਰਕੇ ਘੰਡੀ ਮਰੋੜੀ ਕਬੂਤਰ ਦੀ, ਆ ਗਿਆ, ਆ ਲਓ ਬਾਬਾ ਜੀ ਮਾਰਤਾ ਗੱਦੀ ਦਿਓ ਮੈਨੂੰ। ਕਹਿੰਦੇ ਬਹਿ ਜਾ ਕੋਈ ਨਹੀਂ। ਦੂਜਾ ਵਿਚਾਰਾ ਸ਼ਾਮ ਤੱਕ ਨਾ ਮੁੜਿਆ, ਐ ਹਨੇਰਾ ਜਿਹਾ ਹੋ ਗਿਆ, ਆ ਗਿਆ ਕਬੂਤਰ ਜਿਉਂਦਾ ਹੀ ਲੈ ਕੇ। ਕਹਿੰਦੇ ਮਾਰਿਆ ਨੀ ਤੂੰ? ਕਹਿੰਦੇ ਜੀ ਤੁਸੀਂ ਇਹਨੂੰ ਹੀ ਗੱਦੀ ਦੇ ਦਿਓ, ਮੈਥੋਂ ਤਾਂ ਨਹੀਂ ਮਰਦਾ ਹੈ। ਕਹਿੰਦੇ ਕਿਉਂ? ਕਹਿੰਦੇ ਤੁਸੀਂ ਕਹਿੰਦੇ ਸੀ ਜਿੱਥੇ ਰੱਬ ਨਾ ਹੋਵੇ ਉੱਥੇ ਮਾਰਨਾ, ਮੈਂ ਪਹਿਲਾਂ ਗੰਨੇ ਦੇ ਖੇਤਾਂ ਲੱਗਿਆ, ਤੁਸੀਂ ਕਹਿੰਦੇ ਬਨਸਪਤੀ ਵਿੱਚ ਹਰਿਆਵਲਤਾ ਵੀ ਉਹਦੀ ਹੈ, ਫਿਰ ਮੈਂ ਇੱਕ ਖੰਡਰ ਜੇ 'ਚ ਲੈ ਗਿਆ, ਉੱਥੇ ਜਾ ਕੇ ਸੋਚਿਆ ਅੱਖਾਂ 'ਚ ਵੀ ਜੋਤ ਉਹਦੀ ਹੁੰਦੀ, ਇਹਦੀਆਂ ਅੱਖਾਂ 'ਚ ਵੀ ਜੋਤ ਆ, ਮੇਰੀਆਂ 'ਚ ਵੀ ਜੋਤ ਆ। ਕਹਿਣ ਤੋਂ ਭਾਵ ਤਾਂ ਮੈਂ ਤਾਂ ਜੀ ਸਵੇਰ ਤੋਂ ਲੈ ਕੇ ਰਾਤ ਤੱਕ ਲੈ ਕੇ ਘੁੰਮੀ ਗਿਆ, ਮੈਥੋਂ ਨਹੀਂ ਮਰਦਾ ਹੈ। ਸੰਤ ਕਹਿੰਦੇ ਆ ਸ਼ਾਬਾਸ਼, ਤੂੰ ਬੰਦਾ ਅਸਲੀ, ਉਹ ਜਾ ਤੂੰ ਚੱਲ ਡੇਰੇ 'ਚੋਂ ਬਾਹਰ, ਤੂੰ ਤਾਂ ਕੱਲ੍ਹ ਨੂੰ ਸੰਗਤ ਨੂੰ ਮਾਰ ਦੇਂਗਾ ਜ਼ਹਿਰ ਦੇ ਕੇ, ਵੀ ਲੋਕਾਂ ਲੁੱਟ ਲਿਆ ਕਰੇਗਾ, ਸੱਜਣ ਠੱਗ ਤੂੰ ਕਿੱਧਰੋਂ ਆ ਗਿਆ ਮੇਰੇ ਕੋਲ। ਕਹਿੰਦੇ ਆ ਮੇਰਾ ਪੁੱਤ, ਇਹਨੂੰ ਮੈਂ ਦਸਤਾਰ ਦਊਂ ਅੱਗੇ, ਇਹ ਸਾਰੀ ਸੰਗਤ ਵਿੱਚ ਰੱਬ ਦੇਖ ਕੇ ਸੇਵਾ ਕਰਿਆ ਕਰੂਗਾ। ਤਾਂ ਸਤਿਗੁਰੂ ਕਹਿੰਦੇ ਨੇ ਉਹ ਤਾਂ ਸਾਰਿਆਂ ਦੇ ਅੰਦਰ ਹੀ ਆਪਾਂ ਦੇਖੀਏ ਤਾਂ ਹੀ ਗੱਲ ਬਣਦੀ ਹੈ, ਇਹ ਈਰਖਾ ਦਵੈਸ਼ ਕੱਢਣੀ ਪੈਂਦੀ ਮਨ 'ਚੋਂ। ਫਿਰ ਸੰਤ ਬਣਨਾ ਸੌਖਾ ਨਹੀਂ, ਚੋਲੇ ਪਾ ਲੈਣੇ ਸੌਖੇ ਹੁੰਦੇ ਆ, ਉਹੋ ਜਿਹੇ ਰੂਪ ਬਣਾ ਲੈਣੇ ਸੌਖੇ ਹੁੰਦੇ ਆ, ਸਤਿਗੁਰੂ ਕਹਿੰਦੇ ਬਣਨਾ ਬਹੁਤ ਔਖਾ ਹੁੰਦਾ। ਹਫੈ ਫਾਹੀ ਸਭ ਜਗ ਫਾਸਾ, ਜਮ ਕੈ ਸੰਗਲ ਬੰਧ ਲਿਆ। ਹਫੇ ਦੁਆਰਾ ਕਥਨ ਕਰ ਰਹੇ, ਸਾਰਾ ਜਿਹੜਾ ਜਗਤ ਹੈ ਮੋਹ ਰੂਪੀ ਫਾਹੀ 'ਚ ਹੀ ਫਸਿਆ ਹੋਇਆ, ਇਸੇ ਤੇ ਜਮਾਂ ਨੇ ਅੰਤ ਸਮੇਂ ਨੂੰ ਸੰਗਲਾਂ ਦੇ ਨਾਲ ਫਿਰ ਆ ਕੇ ਬੰਨ ਲਿਆ। ਸੂਖਮੀ ਸੰਗਲ ਹੁੰਦੇ ਨੇ ਉਹ। ਗੁਰਪ੍ਰਸਾਦੀ ਸੇ ਨਰ ਉਭਰੇ, ਜੇ ਹਰ ਸਰਣਾਗਤ ਭੱਜ ਪਿਆ। ਗੁਰਾਂ ਦੀ ਕਿਰਪਾ ਕਰਕੇ ਉਹ ਜੀ ਬਚਨੇ ਭੱਜ ਕੇ ਜਾ ਕੇ ਦੌੜ ਕੇ ਹਰੀ ਦੀ ਸ਼ਰਨ 'ਚ ਪੈ ਗਏ। ਇਹ ਮਹਾਰਾਜ ਬਖਸ਼ ਲਓ, ਬਚਾ ਲਓ, ਜਿਹੜੇ ਹਾਲੇ ਤੱਕ ਭੱਜ ਕੇ ਆਏ ਹੀ ਨਹੀਂ ਗੇ ਉਹਨਾਂ ਨੂੰ ਕਿੱਥੇ ਬਚਣਾ, ਭੱਜ ਕੇ ਸ਼ਰਨ ਪੈ ਜਾਓ। ਬੱਬੈ ਬਾਜੀ ਖੇਲਣ ਲਾਗਾ, ਚੌਂਪੜ ਕੀਤੇ ਚਾਰ ਜੁਗਾ। ਬੱਬੇ ਦੁਆਰਾ ਕਥਨ ਕਰਦੇ ਜਿਸ ਵੇਲੇ ਪ੍ਰਮਾਤਮਾ ਬਾਜੀ ਨੂੰ ਖੇਡਣ ਲੱਗਾ, ਕਹਿਣ ਤੋਂ ਭਾਵ ਕਿ ਮਾਇਆ ਦੁਆਰਾ ਜਗਤ ਨੂੰ ਰਚਣ ਲੱਗਾ, ਤਾਂ ਉਹਨੇ ਚਾਰੇ ਯੁੱਗ ਚੌਂਪੜ ਦੀ ਥਾਂ ਕਾਇਮ ਕੀਤੇ। ਚੌਂਪੜ ਜਿਹੜੀ ਖੇਡ ਹੁੰਦੀ ਹੈ, ਸੋ ਇਸ ਪ੍ਰਕਾਰ ਜਿਵੇਂ ਖੇਡਦੇ ਚੈਸ ਜੀ ਖੇਡਦੇ ਹੁੰਦੇ ਆ, ਇਸ ਤਰ੍ਹਾਂ ਦੀ ਗੇਮ ਜੀ ਹੁੰਦੀ ਇੱਕ। 434 ਅੰਕ 'ਤੇ ਫਰਮਾਉਂਦੇ ਨੇ, ਜੀ ਜੰਤ ਸਭ ਸਾਰੀ ਕੀਤੇ, ਪਾਸਾ ਢਾਲਣ ਆਪ ਲੱਗਾ। ਸੂਖਮ ਸਥੂਲ ਜਿੰਨੇ ਕੁ ਜੀ ਜੰਤ ਨੇ, ਸਭ ਸਾਰੀ ਤੋਂ ਸਾਰੀ ਦਾ ਅਰਥ ਤੇ ਨਰਦਾਂ, ਨਰਦਾਂ ਕੀਤੀਆਂ ਨੇ ਆਪ ਹੀ ਪਰਮਾਤਮਾ ਤਿੰਨਾਂ ਗੁਣਾਂ ਰੂਪੀ ਪਾਸਾ ਜਿਹੜਾ ਉਹਨੂੰ ਢਾਲਣ ਲੱਗਿਆ। ਭਾਬੈ ਪਲ ਹੈ ਸੇ ਫਲ ਪਾਵ ਹੈ, ਗੁਰਪ੍ਰਸਾਦੀ ਜਿਨ ਕਉ ਭਉ ਪਿਆ। ਭੱਬੇ ਦੁਆਰਾ ਕਥਨ ਕਰਦੇ, ਗੁਰਾਂ ਦੀ ਕਿਰਪਾ ਦੁਆਰਾ ਜਿਸ ਨੂੰ ਪਰਮੇਸ਼ੁਰ ਦਾ ਡਰ ਮਿਲਿਆ ਨਾ, ਡਰ ਪ੍ਰਾਪਤ, ਜਿਹੜਾ ਡਰਦਾ ਰੱਬ ਤੋਂ ਅਤੇ ਜੋ ਉਸ ਪਰਮੇਸ਼ੁਰ ਨੂੰ ਭਾਲਦਾ, ਉਹੀ ਜੀਵ ਗਿਆਨ ਰੂਪ ਫਲ ਨੂੰ ਪ੍ਰਾਪਤ ਕਰਦਾ ਹੈ। ਪਰਮਾਤਮਾ ਦਾ ਡਰ ਰੱਖੇ ਮਨ ਦੇ ਅੰਦਰ, ਕਿਉਂਕਿ ਉਹ ਤਾਂ ਕਿਤੇ ਨਹੀਂ ਗਿਆ ਹੈ, ਉਹ ਤਾਂ ਸਾਰੇ ਕਿਤੇ ਹੀ ਵਿਆਪਕ ਹੈ, ਮੇਰੇ ਅੰਦਰ ਬਾਹਰ ਤੁਹਾਡੇ ਵੀ, ਜਿਹੜੀ ਖਾਲੀ ਥਾਂ ਇਹਦੇ ਵਿੱਚ ਵੀ ਉਹੀ ਆਪ ਹੀ ਹੈ, ਕਿਉਂਕਿ ਉਹ ਤਾਂ ਪ੍ਰਕਾਸ਼ ਸਰੂਪ ਹੈ, ਹਰੇਕ ਕਿਰਿਆ ਨੋਟ ਕਰਦਾ ਆਪਣੀ, ਹਰ ਕੁਛ ਦੇਖਦਾ, ਉਹ ਛੱਡਦਾ ਹੀ ਨਹੀਂ ਕੁਛ, ਸਭ ਕੁਛ ਪਤਾ। ਇਹ ਨਹੀਂ ਕਦੇ ਕਹਿਣਾ ਮਹਾਰਾਜ ਸੱਚੇ ਪਾਤਸ਼ਾਹ ਮੈਂ ਤਾਂ ਗਲਤੀ ਕੀਤੀ ਨਹੀਂ, ਮੰਨ ਜਾਓ ਸਾਰਾ ਕੁਛ, ਮਹਾਰਾਜ ਮੈਂ ਤਾਂ ਗਲਤ ਹਾਂ, ਤੁਹਾਨੂੰ ਸਾਰਾ ਪਤਾ ਹੀ, ਤੁਸੀਂ ਕਿਹੜਾ ਨਹੀਂ ਦੇਖਦੇ ਮੈਨੂੰ, ਪਰ ਕਿਰਪਾ ਕਰੋ ਮੈਂ ਵੀ ਚੰਗਾ ਬਣ ਜਾਵਾਂ। ਮਨਮੁਖ ਫਿਰੈ ਨਾ ਚੇਤੈ, ਮੂੜੇ ਲੱਖ ਚੌਰਾਸੀ ਫੇਰ ਪਿਆ। ਜਿਹੜੇ ਮੂਰਖ ਮਨਮੁਖ ਨਿਕੰਮੇ ਤੁਰੇ ਫਿਰਦੇ ਆ ਤੇ ਪਰਮਾਤਮਾ ਨੂੰ ਯਾਦ ਹੀ ਨਹੀਂ ਕਰਦੇ, ਉਹਨਾਂ ਨੂੰ 84 ਦਾ ਫੇਰ ਹੁੰਦਾ ਚੱਕਰ, ਫੇਰ ਦੇ ਰਾਰੇ ਨੂੰ ਔਂਕੜ ਚੱਕਰ ਨੂੰ ਕਹਿੰਦੇ, ਫੇਰ ਦੁਬਾਰਾ ਫੇਰਾ ਪੈ ਗਿਆ ਉਹਨਾਂ ਨੂੰ। ਮੰਮੈ ਮੋਹ ਮਰਨ ਮਧਸੂਦਨ, ਮਰਨ ਭਇਆ ਤਬ ਚੇਤਵਿਆ। ਮੰਮੇ ਅੱਖਰ ਦੁਆਰਾ ਫਰਮਾਉਂਦੇ, ਪੁਰਸ਼ਾ ਸੰਬੰਧੀਆਂ ਦੇ ਮੋਹ ਕਰਕੇ ਤੂੰ ਮਧਸੂਦਨ ਪਰਮਾਤਮਾ ਦੇ ਵੱਲੋਂ ਮਰ ਗਿਆ, ਕਿਉਂਕਿ ਤੇਰੇ ਮਨ 'ਚ ਤਾਂ ਉਹਨਾਂ ਦਾ ਹੀ ਮੋਹ ਜ਼ਿਆਦੇ ਆ। ਜਦ ਤੇਰਾ ਮਰਨਾ ਹੋਵੇਗਾ ਉਦੋਂ ਤੂੰ ਵਾਹਿਗੁਰੂ ਨੂੰ ਯਾਦ ਕਰੇਗਾ, ਫਿਰ ਨਹੀਂ ਯਾਦ ਆਉਣਾ, ਉਹ ਬੜੇ ਤੇਜ਼ ਨੇ ਜਮਦੂਤ, ਆਉਂਦਿਆਂ ਸਾਰੀ ਪਹਿਲਾਂ ਜ਼ੁਬਾਨ ਬੰਦ ਕਰਦੇ, ਅੱਖਾਂ ਬੰਦ ਕਰਦੇ ਨੇ, ਕੰਨ ਬੰਦ ਕਰ ਦਿੰਦੇ ਨੇ, ਸਰੀਰ ਸਾਰੇ ਤੇ ਕਾਬੂ ਕਰ ਲੈਂਦੇ ਨੇ ਆਉਂਦਾ ਸਾਹ, ਫਿਰ ਨਹੀਂ ਹਿੱਲਣ ਦਿੰਦੇ, ਸੁਰਤੀ ਵੀ ਨਹੀਂ ਜਾਣ ਦਿੰਦੇ ਫਿਰ ਕਿਸੇ ਪਾਸੇ ਨੂੰ, ਚਲਾਕੀਆਂ ਨਹੀਂ ਚੱਲਦੀਆਂ ਉਹਨਾਂ ਮੂਹਰੇ। ਕਾਇਆ ਪੀਤਰ ਅਵਰੋ ਪੜਿਆ, ਮੰਮਾ ਅੱਖਰ ਵਿਸਰਿਆ। ਤੂੰ ਸਰੀਰ ਦੇ ਵਿੱਚ ਅਵਰੋ ਹੁੰਦਾ ਹੋਰ ਵਿਸ਼ੇ ਸੰਬੰਧੀ ਕਿਤਾਬਾਂ ਨੂੰ ਪੜ੍ਹ ਰਿਹਾ, ਤੇ ਜਿਹੜਾ ਮਧਸੂਦਨ ਅੱਖਰ ਸੀ ਮੰਮੇ ਦੁਆਰਾ, ਕਹਿੰਦੇ ਇਹ ਤੈਨੂੰ ਭੁੱਲ ਗਿਆ। ਮਧੂ ਦੈਂਤ ਨੂੰ ਸੂਦਨ ਤੋਂ ਭਾਵ ਕੱਟਣ ਕਰਕੇ ਉਹਦਾ ਨਾਮ ਮਧਸੂਦਨ ਪਿਆ ਪਰਮੇਸ਼ਰ ਦਾ। ਯਈਆ ਜਨਮ ਨਾ ਹੋਵੇ ਕਦੇ ਜੇਕਰ ਸੱਚ ਪਛਾਣ। ਯਈਏ ਅੱਖਰ ਦੁਆਰਾ ਫਰਮਾਉਂਦੇ ਜੀਵ ਦਾ ਫਿਰ ਕਦੇ ਵੀ ਜਨਮ ਮਰਨ ਨਹੀਂ ਹੋਵੇਗਾ ਜੇ ਇਹ ਸੱਚ ਸਰੂਪ ਨੂੰ ਪਛਾਣ ਲਵੇ ਹਿਰਦੇ ਦੇ ਅੰਦਰ ਤੇ ਬਾਹਰ। ਗੁਰਮੁਖ ਅੱਖ ਹੈ, ਗੁਰਮੁਖ ਬੁੱਝ ਹੈ, ਗੁਰਮੁਖ ਇੱਕ ਹੋ ਜਾਣ। ਮੁੱਖ ਗੁਰੂ ਉਪਦੇਸ਼ ਨੂੰ ਆਖਣ ਤੇ ਗੁਰਮੁਖ ਜਗਿਆਸੂ ਬੁੱਝਣਾ ਕਰੇ ਤਾਂ ਗੁਰ ਹੁੰਦਾ ਪੂਜ ਨੀਕ, ਮੁੱਖ ਹੁੰਦਾ ਆਸਰਾ ਰੂਪ ਇੱਕ ਪਰਮਾਤਮਾ ਨੂੰ ਜਾਣਦਾ। ਰਾਰੈ ਰਵ ਰਹਿਆ ਸਭ ਅੰਤਰ ਜੇਤੇ ਕੀ ਇਹ ਜਨਤਾ। ਰਾਰੇ ਦੁਆਰਾ ਕਥਨ ਕਰਦੇ ਜਿੰਨੇ ਵੀ ਜੀਵ ਜੰਤ ਪੈਦਾ ਕੀਤੇ ਨੇ ਸਾਰਿਆਂ ਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਰਵ ਰਹਿਆ, ਹਰੇਕ ਦੇ ਵਿੱਚ ਤਾਂ ਬੈਠਾ। ਜੰਤ ਉਪਾਏ ਧੰਦਾ ਸਭ ਲਾਏ, ਕਰਮ ਹੋਵਾ ਤਿੰਨ ਨਾਮ ਲਿਆ। ਇਹ ਜਨਤਾ ਨੂੰ ਪੈਦਾ ਕਰਕੇ ਨਾ ਪਰਮੇਸ਼ਰ ਸਾਰਿਆਂ ਨੂੰ ਧੰਦਿਆਂ ਚ ਫਸਾ ਰੱਖਿਆ, ਉਹਨੇ ਕੰਮਾਂ ਚ ਲਾ ਦਿੱਤਾ। ਕਹਿੰਦੇ ਇਹ ਤਾਂ ਪਿਛਲੇ ਕੋਈ ਚੰਗਾ ਕਰਮ ਪ੍ਰਗਟ ਹੁੰਦਾ ਉਹਨੇ ਪਰਮੇਸ਼ਰ ਦਾ ਨਾਮ ਜਪ ਲਿਆ, ਉਹਨੂੰ ਸੋਝ ਹੀ ਪੈਂਦੀ ਨਾਮ ਕੀ ਹੈ। ਲੱਲੈ ਲਾਏ ਧੰਦਾ ਜਿਨ ਛੋਡੀ, ਮੀਠਾ ਮਾਇਆ ਮੋਹ ਕੀ ਆ। ਲੱਲੇ ਅੱਖਰ ਦੁਆਰਾ ਕਥਨ ਕਰਦੇ ਜਿਸ ਪਰਮੇਸ਼ਰ ਨੇ ਸ੍ਰਿਸ਼ਟੀ ਧੰਦਿਆਂ ਚ ਲਗਾ ਛੱਡੀ ਆ, ਉਹਨੇ ਮਾਇਆ ਦਾ ਮੋਹ ਮਿੱਠਾ ਕੀਤਾ, ਆਪ ਜਾਣ ਕੇ ਕੀਤਾ ਹੋਇਆ ਕਿ ਦੇਖੀਏ ਕਿੱਥੇ ਕੁ ਫਸਦਾ, ਮੇਰੇ ਨਾਲ ਪਿਆਰ ਕਰਦਾ ਕਿ ਨਹੀਂ ਕਰਦਾ। ਖਾਣਾ ਪੀਣਾ ਸਮ ਕਰ ਸਹਿਣਾ, ਭਾਣਾ ਤਾਂ ਕਹਿ ਹੁਕਮ ਪਿਆ। ਪਰ ਉਹ ਪੁਰਸ਼ ਜਿਹੜੇ ਹੁੰਦੇ ਨੇ ਉਹ ਖਾਣਾ ਪੀਣਾ ਦੁੱਖ ਸੁੱਖ ਨੂੰ ਸਮ ਕਰਕੇ ਸਹਾਰਨਾ ਕਰਦਾ, ਜੋ ਪੁਰਸ਼ ਉਹਦੇ ਭਾਣੇ ਮੰਨਣ ਦੇ ਹੁਕਮ ਵਿੱਚ ਪਿਆ ਹੋਇਆ, ਦੁੱਖ ਅਤੇ ਸੁੱਖ ਨੂੰ ਇੱਕ ਸਮਾਨ ਹੀ ਜਾਣਦਾ। ਵਵੈ ਵਾਸਦੇਵ ਪਰਮੇਸ਼ਰ, ਵੇਖਣ ਕਉ ਜਿਨ ਵੇਸ਼ ਕੀ ਆ। ਵਵੇ ਅੱਖਰ ਦੁਆਰਾ ਫਰਮਾਉਂਦੇ ਜਿਸ ਵਾਸਦੇਵ ਪਰਮਾਤਮਾ ਨੇ ਜੀਵ ਦੇ ਵੇਖਣ ਕਉ, ਵੇਖਣ ਕਉ ਇੱਥੇ ਉਹੀ ਚੀਜ਼ ਆਈ ਕਿ ਅਜਮੈਸ਼ ਕਰਨੇ ਨੂੰ ਸ੍ਰਿਸ਼ਟੀ ਦਾ ਵੇਸ ਕੀਤਾ, ਸਾਨੂੰ ਪਰਖਣ ਵਾਸਤੇ ਵੇਸ ਬਣਾਇਆ। ਜੇ ਤਾਂ ਜਿਹਨੇ ਬੰਦਗੀ ਕਰਨੀ ਹੁੰਦੀ ਉਹ ਤਾਂ ਝੋਂਪੜੀ 'ਚ ਵੀ ਰਹਿ ਕੇ ਕਰੀ ਜਾਂਦਾ, ਚੱਲ ਅੱਜ ਕੱਲ੍ਹ ਮਾੜਾ ਮੋਟਾ ਘਰ ਬਣਾ ਲਿਆ, ਠੀਕ ਹੈ ਬਹਿ ਕੇ ਬੰਦਗੀ ਕੀਤੀ, ਕੰਮ ਜਿਹਾ ਸਾਰਦੇ ਨੇ ਗੁਰਮੁਖ, ਦੋ ਰੋਟੀਆਂ ਖਾ ਲਈਆਂ ਭਾਵੇਂ ਚਾਰ ਨਾਲ ਹੀ ਮਿਲ ਜਾਣ, ਚਲੋ ਅੰਦਰਲਾ ਸਰ ਗਿਆ, ਊਂ ਸਵਾਦ ਜਿਹਨੇ ਮਰਜ਼ੀ ਲਈ ਦਾ ਉਹ। ਸੋ ਮਹਾਰਾਜ ਕਹਿੰਦੇ ਜਿਹਨੇ ਬੰਦਗੀ ਕਰਨੀ ਆ ਆਪਣਾ ਸਮਾਂ ਤਾਂ ਇੰਨਾ ਵੀ ਬਚਾਉਂਦਾ ਕਿ ਫਟਾਫਟ ਇੱਕ ਰੋਟੀ ਖਾ ਕੇ ਤੇ ਆਪਣਾ ਬੰਦਗੀ ਕਰੀਏ, ਕਈ ਇੱਕ ਟਾਈਮ ਹੀ ਖਾਂਦੇ ਨੇ, ਮੈਂ ਤਾਂ ਬੰਦਗੀ ਕਰਨੀ ਸੀ, ਰੋਟੀ ਖਾਣ ਤੇ 20 ਮਿੰਟ ਮੇਰੇ ਖਰਾਬ ਹੋ ਜਾਣੇ। ਭਗਤ ਕਬੀਰ ਜੀ ਕਹਿੰਦੇ ਜਬ ਲੱਗ ਦਾਗਾ ਬਾਹੋਂ ਬੇਹੀ, ਤਬ ਲੱਗ ਬਿਸਰਾ ਰਾਮ ਸੁਨੇਹ। ਮਾਤਾ ਕਹਿੰਦੀ ਪੁੱਤ ਖੱਡੀ ਨਹੀਂ ਹੁਣ ਚਲਾਉਂਦਾ। ਕਹਿੰਦੇ ਮਾਤਾ ਜੀ ਜਦ ਤੱਕ ਮੈਂ ਧਾਗਾ ਖਿੱਚਦਾ ਨਲਕੀ ਚੋਂ, ਫੂਕ ਅੰਦਰ ਨੂੰ ਖਿੱਚ ਕੇ ਮੂੰਹ ਦੇ ਨਾਲ ਸਾਹ ਖਿੱਚਦਾ ਹੈ, ਉਦੋਂ ਤੱਕ ਮੇਰਾ ਇੱਕ ਸਵਾਸ ਖਰਾਬ ਹੋ ਜਾਂਦਾ। ਮਾਂ ਕਹਿੰਦੀ ਨਵਾਂ ਹੀ ਪੁੱਤ ਜੰਮਿਆ। ਮਾਂ ਨੂੰ ਗੁੱਸਾ ਆਇਆ, ਕਹਿੰਦੀ ਸੁਣੋ ਦਰਾਣੀ, ਸੁਣੋ ਜਠਾਣੀ, ਅਚਰ ਜੇਕ ਪਿਆ। ਕਹਿੰਦੀ ਚੰਗਾ ਇਹ ਮੁੰਡਾ ਮੇਰੇ ਘਰ ਜੰਮਿਆ, ਬੜੀ ਅਚਰਜ ਗੱਲ ਹੈ ਇਹ। ਜਦ ਕੀ ਮਾਲਾ ਲਈ ਨਪੂਤੇ, ਤਬ ਤੇ ਸੁੱਖ ਨਾ ਪਇਓ। ਕਹਿੰਦੀ ਇਹ ਜਦ ਦੀ ਮਾਲਾ ਫੜੀ ਹੈ ਕੰਮ ਹੀ ਖਰਾਬ ਕਰੀ ਜਾਂਦਾ ਕਿ ਮੈਂ ਰਾਮ ਨਾਮ ਜਪਦਾ। ਮਹਾਰਾਜ ਕਹਿੰਦੇ ਇਹ ਸ੍ਰਿਸ਼ਟੀ ਦਾ ਵੇਸ ਕੀਤਾ ਹੈ ਕਿ ਮੇਰੇ ਵਿੱਚ ਲੱਗਦਾ ਜਾਂ ਦੁਨੀਆਂ 'ਚ ਲੱਗਦਾ, ਕੇਵਲ ਵੇਖਣੇ ਨੂੰ ਇਹ ਜਗਤ ਦਾ ਵੇਸ ਕੀਤਾ ਹੋਇਆ। ਬਚੋ ਬਚੋ, ਜੇ ਭਗਤੀ ਕਰਨੀ ਫਿਰ ਤਾਂ ਨਾ ਜਾਓ ਇੱਧਰ ਉੱਧਰ, ਬਾਜ਼ਾਰ 'ਚ ਵੜ ਜਾਓਗੇ ਤੇ ਚੀਜ਼ਾਂ ਖਿੱਚ ਲੈਣਗੀਆਂ ਤੁਹਾਨੂੰ ਆਪਣੇ ਵੱਲ, ਆਹ ਵੀ ਲੈ ਲਈ, ਆਹ ਵੀ ਲੈ ਲਈ, ਆਹ ਵੀ ਲੈ ਲਈ, ਘਰ ਭਰੇ ਪਏ ਨੇ ਫਜ਼ੂਲ ਐਵੇਂ, ਉਹ ਵੀ ਲੈ ਲਈਏ, ਕੀ ਲਾਓਗੇ, ਇਹ ਤਾਂ ਕੱਲ੍ਹ ਨੂੰ ਹੋਰ ਕੁਛ ਵੀ ਨਿਕਲ ਆਉਣਾ। ਹੋਰ ਸਾਇੰਸ ਕੱਢੀ ਤੁਰੀ ਆਉਂਦੀ ਹੈ, ਕਈ ਚੀਜ਼ਾਂ ਕੱਢ ਦਿੰਦੇ, ਹੋਰ ਕੱਢ ਲੈਂਦੇ। ਪਹਿਲਾਂ ਟੇਪ ਰਿਕਾਰਡ ਮਸਾਂ ਆਈ ਸੀ, ਰੇਡੀਓ ਐਸ, ਸੀਡੀਆਂ, MP3 ਆ, DVD ਆ, ਹੁਣ ਚਿੱਪ ਜੀ ਕੱਢਤੀ, ਖਬਰੇ ਚਿੱਪ ਤੋਂ ਗਾਹਾਂ ਹੁਣ ਕੀ ਕੱਢਣਾ, ਇਹਨਾਂ ਦਿਮਾਗ 'ਚ ਹੀ ਫਿੱਟ ਕਰ ਦੇਣਾ ਬੰਦੇ ਨੇ ਕੁਛ। ਇਹ ਤਾਂ ਗਾਹਾਂ ਗਾਹਾਂ ਆਈ ਜਾਣਾ ਤਾਂ ਰੱਬ ਨੂੰ ਕਦ ਮਿਲਣਾ, ਤੇਰਾ ਟਾਈਮ ਖਰਾਬ ਕਰਦੀਆਂ ਇਹ ਚੀਜ਼ਾਂ। ਵੇਖੈ ਚੱਖੈ ਸਭ ਕੁਛ ਜਾਣੈ, ਅੰਤਰ ਬਾਹਰ ਰੱਬ ਰਹਿਆ। ਉਹ ਵੇਖਦਾ ਵੀ ਹੈ ਆਪਾਂ ਨੂੰ, ਸਭ ਨੂੰ ਦੇਖੀ ਜਾਂਦਾ, ਕਿਉਂਕਿ ਟੈਸਟ ਲੈਂਦਾ ਆਪਣਾ ਗੁਪਤ ਰੂਪ 'ਚ ਹੋ ਕੇ, ਕਿਹੜਾ ਬੰਦਾ ਜਿਹੜਾ ਮੇਰਾ ਨਾਮ ਲੈਂਦਾ, ਚੀਜ਼ਾਂ 'ਚ ਨਹੀਂ ਫਸਿਆ। ਜਿਹੜਾ ਨਹੀਂ ਫਸਦਾ ਉਹਨੂੰ ਕਹਿੰਦਾ ਆ ਜਾ ਸ਼ਾਬਾਸ਼, ਇਹ ਆ ਕਾਮਯਾਬ। ਰਸਾਂ ਨੂੰ ਚੱਖ ਹੈ, ਭੋਗਦਾ ਵੀ ਉਹੀ ਹੈ ਸਾਰਿਆਂ 'ਚ ਬੈਠ ਕੇ, ਅਤੇ ਹੋਰ ਸਭ ਕੋਈ ਗੱਲਬਾਤ ਨੂੰ ਜਾਣਦਾ, ਕਿਉਂਕਿ ਉਹ ਪਰਮਾਤਮਾ ਅੰਦਰ ਬਾਹਰ ਸਾਰੇ ਵਿਆਪਕ ਹੈ। ਹੁਣ ਆਪਾਂ ਕਹਿੰਦੇ ਮੈਂ ਚੀਜ਼ ਖਾਧੀ ਮੈਨੂੰ ਬੜੀ ਸਵਾਦ ਲੱਗੀ, ਤਾਂ ਜਦ ਸਰੀਰ ਛੱਡ ਜਾਣਾ ਫਿਰ ਖਾ ਕੇ ਦਿਖਾਈ ਤਾਂ ਫਿਰ ਸਵਾਦ ਆਊ ਤੈਨੂੰ। ਇਹ ਅੰਦਰ ਉਹਦੀ ਜੋਤ ਕਰਕੇ ਹੀ ਸਵਾਦ ਆਇਆ, ਜਿਹੜਾ ਅੰਦਰ ਮਿੱਠਾ ਕੌੜਾ ਕਸੈਲਾ ਨਮਕੀਨ ਤਲਿਆ ਖਾਂਦੇ ਹਾਂ, ਅੰਦਰ ਸਵਾਦ ਜ਼ਬਾਨ ਦੇ ਵਿੱਚ ਸਵਾਦ ਸੂਦ ਕੋਈ ਨਹੀਂ ਹੈ ਉੱਥੇ, ਉਹ ਜੋਤ ਕਰਕੇ ਹੀ ਸਵਾਦ ਹੈ ਸਾਰਾ। ਬਸ ਇਹਦੇ 'ਚ ਹੀ ਉਲਝਾਉਂਦਾ ਆਪਾਂ ਨੂੰ। ਜਦੋਂ ਚੰਗਾ ਭਲਾ ਮਨ ਟੇਕਿਆ, ਵਧੀਆ ਕੋਈ ਚੀਜ਼ ਖਾਣ ਨੂੰ ਮਿਲ ਜੇ, ਉੱਥੇ ਹੀ ਮਨ ਉਸੇ ਪਾਸੇ ਹੋ ਜਾਂਦਾ। ਅੜਾੜ ਹੈ ਰਾੜ ਕਰਹਿ ਕਿਆ ਪ੍ਰਾਣੀ ਤਿਸਹਿ ਤੇ ਆਵਹੋ ਜੇ ਅਮਰ ਹੋਵਾ। ਅੜਾੜੇ ਅੱਖਰ ਦੁਆਰਾ ਕਥਨ ਕਰਦੇ ਪ੍ਰਾਣੀ ਤੂੰ ਰਾੜ ਹੁੰਦਾ ਝਗੜੇ ਕੀ ਕਰਦਾ, ਸੋ ਜੇ ਤੈਨੂੰ ਅਮਰ ਹੋਣ ਦੀ ਇੱਛਾ ਤਾਂ ਤੂੰ ਉਸ ਪਰਮਾਤਮਾ ਨੂੰ ਧਿਆਉਣਾ ਕਰ ਦਿਲ ਦੀ ਭਾਵਨਾ ਨਾਲ। ਤਿਸਹਿ ਤੇ ਆਵਹੋ ਸੱਚ ਸਮਾਵਹੋ ਉਸ ਵਿੱਟੋਂ ਕੁਰਬਾਨ ਕੀ ਆ। ਮਨ ਕਰਕੇ ਉਹਨੂੰ ਧਿਆਓ ਤੇ ਸੱਚ ਵਿੱਚ ਭੇਦ ਹੋਵੋ। ਗੁਰਮੁਖ ਪੁਰਸ਼ ਨੇ ਉਸ ਤੋਂ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਸਭ ਕੁਛ ਆਪਣਾ ਉਹ ਤੋਂ ਕੁਰਬਾਨ ਕਰ ਦਿੱਤਾ ਹੈ। ਹਾ ਹੈ ਹੋਰ ਨਾ ਕੋਈ ਦਾਤਾ ਜੀਉ ਪਾਏ ਜਿਨ ਰਿਜਕ ਦੀ ਆ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਾਹੇ ਅੱਖਰ ਦੁਆਰਾ ਕਿ ਹਰੀ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ, ਜਿਹਨੇ ਜੀਵਾਂ ਨੂੰ ਪੈਦਾ ਕਰਕੇ ਰਿਜਕ ਹੁੰਦਾ ਖਾਣ ਪੀਣ ਨੂੰ ਸਭ ਕੁਛ ਦਿੱਤਾ ਹੋਇਆ। ਹਰ ਨਾਮ ਧਿਆਵ ਹੋ ਹਰ ਨਾਮ ਸਮਾਵ ਹੋ ਅੰਦਿਨ ਲਾਹਾ ਹਰ ਨਾਮ ਲਈ ਆ। ਕਹਿੰਦੇ ਹਰੀ ਨਾਮ ਨੂੰ ਧਿਆਓ, ਹਰੀ ਨਾਮ ਵਿੱਚ ਭੇਦ ਹੋਵੋ ਤੇ ਰਾਤ ਦਿਨੇ ਹਰੀ ਨਾਮ ਦਾ ਹੀ ਲਾਭ ਲਿਆ ਕਰੋ। ਆਇੜ ਹੈ ਆਪ ਕਰੇ ਜਿਨ ਛੋਡੀ ਜੋ ਕਿਛ ਕਰਨਾ ਸੋ ਕਰ ਰਹਿਆ। ਐੜੇ ਅੱਖਰ ਦੁਆਰਾ ਕਥਨ ਕਰਦੇ ਨੇ ਜਿਸ ਪਰਮਾਤਮਾ ਨੇ ਆਪ ਇਹ ਸ੍ਰਿਸ਼ਟੀ ਪੈਦਾ ਕਰ ਛੱਡੀ ਹੈ ਅਤੇ ਜੋ ਕੁਝ ਉਹਨੇ ਕਰਨਾ ਉਹੀ ਗੱਲਬਾਤ ਉਹ ਆਪ ਹੀ ਕਰ ਰਿਹਾ। ਕਰੇ ਕਰਾਏ ਸਭ ਕਿਛ ਜਾਣੈ ਨਾਨਕ ਸਾਇਰ ਇਵ ਕਹਿਆ। ਉਹ ਆਪ ਹੀ ਕਰਦਾ ਕਰਾਉਂਦਾ ਸਭ ਕੁਝ ਜਾਣਦਾ। ਗੁਰੂ ਮਹਾਰਾਜ ਕਹਿੰਦੇ ਬੜੇ ਬੜੇ ਵਿਆਸ ਵਿਸ਼ਿਸ਼ਟ ਆਦਿਕ ਜਿਹੜੇ ਸ਼ਾਇਰ ਨੇ ਕਵੀਆਂ ਨੇ ਇਸ ਪ੍ਰਕਾਰ ਕਿਹਾ। ਅਸਲ ਵਿੱਚ ਮਹਾਰਾਜ ਨੇ ਕਿਹਾ ਹੈ ਮੈਂ ਸ਼ਾਇਰ ਨੇ ਭਾਵ ਕਵੀ ਨੇ ਇਸ ਪ੍ਰਕਾਰ ਉਹਦਾ ਜਸ ਕਿਹਾ। ਦਸਵੇਂ ਪਾਤਸ਼ਾਹ ਕਹਿੰਦੇ ਨੇ ਕਵਿਓ ਬਾਜ ਬੇਨਤੀ ਚੌਪਈ। ਗੁਰੂ ਨਾਨਕ ਸਾਹਿਬ ਉਸੇ ਚੀਜ਼ ਨੂੰ ਸ਼ਾਇਰ ਲਿਖ ਦਿੰਦੇ ਨੇ। ਨਾਨਕ ਸਾਇਰ ਇਵ ਕਹਿਆ ਮਹਾਰਾਜ ਨੇ ਕਵੀ ਅੱਖਰ ਕਈ ਥਾਈਂ ਵਰਤਿਆ ਕਬ ਬਾਚ ਦੋਹਰਾ। ਉਹ ਇੱਥੇ ਸਾਇਰ ਕਿਹਾ ਉੱਥੇ ਕਬ ਕਹਿ ਤਾਂ ਕੋਈ ਗੱਲ ਨਹੀਂ। ਲੋਕੀ ਕਹਿੰਦੇ ਕਿਸੇ ਕਵੀ ਦੀ ਲਿਖੀ ਹੋਈ ਚੌਪੀ ਸਾਹਿਬ, ਇਹ ਤਾਂ ਪੁੱਤ ਜਦੋਂ ਗਾਹਾਂ ਜਾਓਗੇ ਨਾ ਫੇਰ ਪਤਾ ਲੱਗੂ ਇਹ ਕਿਹਦੀ ਲਿਖੀ ਹੋਈ ਆ। ਜਾਂ ਤੱਤੇ ਕੜਾਹਾਂ 'ਚ ਵਾਲਿਆ ਨੇ ਚੰਗੀ ਤਰ੍ਹਾਂ ਸ਼ਹੀਦਾਂ ਸਿੰਘਾਂ ਨੇ ਲਾਇਆ ਰਗੜਾ, ਇਹ ਜਿਹੜੇ ਸੰਗਤ ਨੂੰ ਹਟਾ ਤਾ ਨਾ ਪੜ੍ਹਨ ਚੌਪੀ ਸਾਹਿਬ। ਜਦ ਮੈਂ ਟੋਰਾਂਟੋ ਗਿਆ ਸੀ 2004 'ਚ ਉੱਥੇ ਜਿਹਨਾਂ ਪਰਿਵਾਰ ਕੋਲ ਰਹਿੰਦਾ ਸੀ ਉਹਨਾਂ ਨੇ ਗਾਹਾਂ ਕਿਸੇ ਨੂੰ ਕਿਹਾ ਕਥਾ ਸੁਣਨ ਆਇਆ ਕਰੋ ਉੱਥੇ ਡਿਕਸੀ ਗੁਰੂ ਘਰ 'ਚ। ਉਹ ਬੀਬੀ ਨੂੰ ਗੱਲਾਂ ਦੱਸੀਆਂ ਉਹਨੇ, ਉੱਦਾਂ ਤੇ ਅੰਮ੍ਰਿਤ ਛਕਿਆ ਪੂਰਾ। ਕਹਿੰਦੇ ਇਹ ਉਹੀ ਗਿਆਨੀ ਜਿਹਨੇ ਚੌਪੀ ਦੀ ਕਥਾ ਕੀਤੀ। ਕਹਿੰਦੇ ਅਸੀਂ ਨਹੀਂ ਇਹਦੀ ਕਥਾ ਸੁਣਨੀ ਕਿਉਂਕਿ ਚੌਪੀ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ। ਉਹ ਕਹਿੰਦੇ ਅਸੀਂ ਤਾਂ ਰਹਿ ਰਾਸ ਵਿੱਚ ਨਹੀਂ ਪੜ੍ਹਦੇ, ਚੌਪੀ ਨਿਤਨੇਮ 'ਚ ਨਹੀਂ ਪੜ੍ਹਦੇ, ਖੇ ਮਹਾਰਾਜ ਦੀ ਬਾਣੀ ਨਹੀਂ। ਉੱਥੇ ਇੱਕ ਹੋਰ ਦਾ ਫੋਨ ਆਇਆ ਕਹਿੰਦਾ ਖੇ ਇਹ ਜਾਪ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਲੱਗਦੀ। ਮੈਂ ਕਿਉਂ? ਕਹਿੰਦਾ ਆਖੇ ਮਹਾਰਾਜ ਨੂੰ ਕੀ ਲੋੜ ਸੀ ਨਮੋ ਨਮੋ ਲਿਖਣ ਦੀ, ਨਮਸਤੋਂ ਨਮਸਤੋਂ ਕਹਿੰਦਾ ਲਿਖਿਆ, ਇਹ ਤਾਂ ਕਹਿੰਦਾ ਹੋਰ ਹੀ ਰਚਨਾ ਲੱਗਦੀ ਕਿਸੇ ਦੀ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਦੇ ਸਮੱਤ ਬਖਸ਼ੋ, ਮਹਾਰਾਜ ਇਹ ਤਾਂ ਤੁਹਾਡੇ ਹੀ ਸਿੱਖ, ਇਹਨਾਂ ਨੂੰ ਕਿਹਨੇ ਭੁਲਾਤਾ, ਇਹਨਾਂ ਨੂੰ ਭੁਲਾਉਣ ਵਾਲੇ ਬਹੁਤ ਲੋਕ ਬੈਠੇ ਨੇ, ਪਾਗਲ ਹੋਇਆ ਫਿਰਦਾ ਉਹ ਜਿਹਨੇ ਇਹ ਗੱਲਾਂ ਲੋਕਾਂ ਨੂੰ ਕਹੀਆਂ ਸੀ ਨਾ, ਵਾਲ ਖਿਲਾਰ ਕੇ ਸ਼ਰਾਬ ਪੀ ਕੇ ਗਲੀਆਂ 'ਚ ਦੌੜਦਾ, ਬੁਰੀ ਹਾਲਤ ਹੋਈ ਪਈ ਆ ਉਹਦੀ, ਹੋਰ ਵੀ ਹੋਣੀ ਆ ਹਲੇ। ਇਸ ਕਰਕੇ ਜਿਹੜੇ ਇਹੋ ਜਿਹੇ ਲੋਕ ਨੇ ਗਲਤ ਪ੍ਰਚਾਰ ਕਰਦੇ ਆ, ਇਹ ਪਹਿਲਾਂ ਤਾਂ ਮਹਾਰਾਜ ਕੁਛ ਵੀ ਨਹੀਂ ਕਹਿੰਦੇ, ਗਾਹਾਂ ਗਾਹਾਂ 'ਚ ਜਾ ਕੇ ਦੇਖੋ ਫਿਰ ਕੀ ਬਣਦਾ ਹੈ, ਜ਼ਿੰਦਗੀ ਦਾ ਐਂਡ ਕਿੱਡਾ ਮਾੜਾ ਹੁੰਦਾ ਹੈ ਜੇ ਲੋਕਾਂ ਦਾ। ਜਿਹੜੇ ਸੰਗਤ ਨੂੰ ਤੋੜਦੇ ਬਾਣੀ ਨਾਲੋਂ ਉਹਨਾਂ ਦਾ ਤਾਂ ਬਹੁਤ ਮਾੜਾ ਹਾਲ ਹੋਣਾ। ਰਾਗ ਵਿਆਸਾ ਮਹੱਲਾ ਤੀਜਾ ਪੱਟੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ 'ਚ ਤੀਜੇ ਪਾਤਸ਼ਾਹ ਦੀ ਵੀ ਬਾਣੀ ਹੈ ਪੱਟੀ। ਜਦ ਮੈਂ ਪਟਿਆਲੇ ਕਥਾ ਕੀਤੀ ਸੀ ਪਹਿਲਾਂ, ਉਹ ਵੀ ਰਿਕਾਰਡਿੰਗ ਹੋਈ ਸੀ ਉੱਥੇ, ਮੈਨੂੰ ਸੰਗਤ ਕਹਿੰਦੀ ਇਹ ਬਾਣੀ ਕਿੱਥੇ ਬਾਣੀ, ਪੱਟੀ ਬਾਣੀ ਕਿਹੜੀ ਹੋਈ। ਮੈਂ ਤੁਸੀਂ ਕਦੇ ਮਹਾਰਾਜ ਦਾ ਸਰੂਪ ਪੜ੍ਹਿਆ? ਪੜ੍ਹ ਕੇ ਸਵੇਰੇ ਸਵੇਰੇ ਨਹਾ ਕੇ ਜਪਜੀ ਸਾਹਿਬ ਇੱਕ ਦੁਕਾਨਾਂ 'ਤੇ ਜਾ ਕੇ ਲੋਕਾਂ ਨੂੰ ਲੁੱਟੀ ਜਾਂਦੇ ਹੋ, ਅਤੇ ਮੁੜ ਕੇ ਕਦੇ ਪੜ੍ਹਿਆ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾਂ ਅਸੀਂ ਪੜ੍ਹ ਲਈਏ? ਹੁਣ ਕਹਿੰਦੇ ਅਖੇ ਇੰਨੇ ਲੋਕ ਪੁੱਛਣ ਜੇ ਬਾਵਨ ਅੱਖਰੀ ਦੀ ਕਥਾ ਕੀਤੀ, ਗਿਆਨੀ ਜੀ ਬਾਣੀ 'ਚ ਹੀ ਹੈ ਬਾਵਨ ਅੱਖਰੀ, ਮੈਂ ਹੋਰ ਮੈਂ ਬਾਹਰੋਂ ਲੈ ਕੇ ਆਇਆ, ਇਹ ਸਿੱਧ ਗੋਸ਼ਟ ਦੱਖਣੀ ਓਂਕਾਰ, ਤੂੰ ਕਦੇ ਸੁਣੀਆਂ ਤਾਂ ਹੈ ਨਹੀਂ ਬਾਣੀਆਂ, ਇਹ ਪੱਟੀ ਬਾਣੀ ਹੈ, ਤੀਜੇ ਪਾਤਸ਼ਾਹ ਨੇ ਇਹੀ ਲਿਖੀ ਹੈ। ਇੱਕ ਓਂਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ, 525 ਵਾਰ ਉਚਾਰਿਆ ਮਹਾਰਾਜ ਨੇ, ਸੋ ਗੋਇੰਦਵਾਲ ਸਾਹਿਬ ਪਾਂਧਾ ਲੜਕਿਆਂ ਨੂੰ ਪੜ੍ਹਾਉਂਦਾ ਸੀ ਪਰ ਮਨ ਦਾ ਕਪਟੀ ਹੋਣ ਕਰਕੇ ਖੋਟੀ ਸਿੱਖਿਆ ਦਿੰਦਾ ਤੇ ਇੱਕ ਜਜਮਾਨ ਦੀ ਲੜਕੀ ਦਾ ਨਾਤਾ ਕਰਵਾ ਕੇ ਉਹਦੇ ਵਿੱਚੋਂ ਵੱਡੀ ਵੀ ਖਾਧੀ ਸੀ ਉਹਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹ ਨਿਆਣਿਆਂ ਤੋਂ ਪੜ੍ਹਾਉਂਦੇ ਪੜ੍ਹਾਉਂਦਾ ਆ ਛੱਡਦੇ ਪੁੱਠੇ ਕੰਮ ਬੰਦਗੀ ਕਰੀ ਦੀ ਹੁੰਦੀ ਆ। ਜਦੋਂ ਕਿਤੇ ਮਹਾਰਾਜ ਕੋਲ ਕੋਈ ਆਵੇ ਸਿੱਖਿਆ ਦਿੰਦੇ ਨੇ। ਆਈਓ ਅੰਗੈ ਸਭ ਜਗ ਆਇਆ ਕੱਖ ਹੈ ਘੰਗੈ ਕਾਲ ਭਇਆ। ਆਈਓ ਹੁੰਦਾ ਐੜੇ ਦੁਆਰਾ, ਅੰਗੈ ਹੁੰਦਾ ਨੰਗੇ ਦੁਆਰਾ, ਸਾਰਾ ਜਗਤ ਉਤਪੰਨ ਹੋਇਆ। ਕਾ ਹੁੰਦਾ ਕੱਕੇ ਦੁਆਰਾ ਤੇ ਖੈ ਹੁੰਦਾ ਖੱਖੇ ਦੁਆਰਾ, ਘੰਗੈ ਹੁੰਦਾ ਘੱਗੇ ਦੁਆਰਾ, ਇਹ ਜਗਤ ਦਾ ਕਾਲ ਹੋ ਗਿਆ। ਜੋ ਪਰਮਾਤਮਾ ਸਾਰੇ ਅੰਗਾਂ ਵਿੱਚ ਆ ਰਿਹਾ ਉਸ ਤੋਂ ਸਾਰਾ ਜਗਤ ਉਤਪੰਨ ਹੋਇਆ। ਇਸ ਜਗਤ ਦਾ ਜਿਹੜਾ ਨਾ ਖੈ ਦਾ ਭਾਵ ਘੰਗੈ, ਸੋ ਇਹ ਜਿਹੜਾ ਜਗਤ ਹੈ ਨਾ ਖੈ ਦਾ ਘਰ ਕੀਤਾ ਹੈ, ਇਸੇ ਤੇ ਇਹਦਾ ਕਾਲ ਭਇਆ ਹੋ ਗਿਆ, ਕਾਲ ਹੋ ਗਿਆ। ਅਰੀ ਰੀ ਲੱਲੀ ਪਾਪ ਕਮਾਣੇ ਪੜ ਅਵਗਣ ਗੁਣ ਵਿਸਰਿਆ। ਰੀਰੀ ਦੁਆਰਾ ਲੱਲੀ ਦੁਆਰਾ ਇਹ ਜੀਵ ਰੂਪ ਪਾਪ ਕਰਮਾਂ ਨੂੰ ਕਮਾਉਂਦਾ। ਰੀ ਤੋਂ ਭਾਈ, ਹੇ ਭਾਈ, ਰੀ ਹੁੰਦਾ ਇੰਦਰੀਆਂ ਦੇ, ਲੱਲੀ ਹੁੰਦਾ ਲਾਲਚ ਲਾ ਕੇ ਇੰਦਰੀ ਨਾਲ ਪਾਪ ਕਰਮ ਕਮਾਉਂਦਾ। ਔਗਣ ਸੰਬੰਧੀ ਕਿਤਾਬਾਂ ਦੇ ਪੜ੍ਹਨ ਨਾਲ ਸ਼ੁਭ ਗੁਣ ਤਾਂ ਵਿਸਰ ਗਏ ਨੇ। ਮਨ ਐਸਾ ਲੇਖਾ ਤੂੰ ਕੀ ਪੜ੍ਹਿਆ, ਲੇਖਾ ਦੇਣਾ ਤੇਰਾ ਸਿਰ ਰਹਿਆ ਰਹਾਉ। ਕਹਿੰਦੇ ਮਨ ਅਜਿਹਾ ਲੇਖਾ ਤੂੰ ਕੀ ਪੜ੍ਹ ਰਿਹਾ ਅਤੇ ਲੜਕਿਆਂ ਨੂੰ ਪੜ੍ਹਾ ਰਿਹਾ, ਜਿਸ ਕਰਕੇ ਪ੍ਰਲੋਕ ਦਰਗਾਹ ਵਿੱਚ ਜਾ ਕੇ ਲੇਖਾ ਦੇਣਾ ਤੇਰੇ ਸਿਰ ਦੇ ਉੱਤੇ ਜਿਉਂਦਾ ਤਿਉਂ ਹੀ ਬਣਿਆ ਰਿਹਾ, ਫਿਰ ਕੀ ਫਾਇਦਾ ਤੇਰੇ ਪੜ੍ਹਨ ਦਾ ਬਈ। ਇੰਨਾ ਆਖੇ ਮੈਂ ਇੰਨਾ ਪੜ੍ਹਿਆ, ਇੰਨਾ ਪੜ੍ਹਿਆ, ਲੇਖਾ ਮੁਕਾਲ ਹੈ ਫਿਰ ਪੜ੍ਹਿਆ ਲਿਖਿਆ ਮੰਨਾਂਗੇ। ਜਿੰਨਾ ਮਰਜ਼ੀ ਪੜ੍ਹਿਆ ਹੋਵੇ ਜੇ ਲੇਖਾ ਹੀ ਦੇਣਾ ਪਿਆ ਫਿਰ ਫਾਇਦਾ ਕੀ ਹੋਇਆ। ਪੜ੍ਹਨੀ ਤਾਂ ਬਾਣੀ ਸੀ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸਿੱਧੰ ਆਇਆ ਸਿਮਰਹਿ ਨਾਹੀ ਨੰਨੈ ਨਾ ਤੁਧ ਨਾਮ ਲਿਆ। ਓਂ ਨਮਹਿ ਸਿੱਧੰ ਦੁਆਰਾ ਤੂੰ ਪਰਮੇਸ਼ਰ ਨੂੰ ਸਿਮਰਦਾ ਨਹੀਂ। ਜੋ ਸਿੱਧ ਰੂਪ ਪਰਮਾਤਮਾ ਸਭ ਅੰਗਾਂ ਵਿੱਚ ਸਮਾ ਰਿਹਾ, ਸਿੱਧੰ ਆਇਆ ਸਾਰਿਆਂ ਅੰਗਾਂ 'ਚ ਸਮਾ ਰਿਹਾ ਜੋ ਪਰਮਾਤਮਾ, ਕਹਿੰਦੇ ਉਹਨੂੰ ਤੂੰ ਸਿਮਰਦਾ ਨਹੀਂ, ਨੰਨੇ ਦੁਆਰਾ ਕਥਨ ਕਰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਹੀ ਤੂੰ ਨਾਮ ਨੂੰ ਲਿਆ। ਸੱਚਾ ਚੀਜ਼ ਐਨ ਇਸ ਮੂੜੇ ਕਿਉਂ ਛੁੱਟ ਹੈ ਜਮ ਪਾਕੜਿਆ। ਸੱਚੇ ਦੁਆਰਾ ਕਥਨ ਕਰਦੇ ਮੂਰਖਾ, ਰਾਤ ਦਿਨ ਦੀ ਸੰਗਿਆ ਕਰਕੇ ਤੇਰੀ ਉਮਰ ਰੋਜ਼ ਘੱਟਦੀ ਜਾਂਦੀ ਹੈ। ਛਿਨ ਛਿਨ ਔਧ ਬਿਹਾਤ ਹੈ, ਫੂਟਾ ਘੱਟ ਜਾਓ ਪਾਣੀ, ਕੱਲ੍ਹ ਨਾਲੋਂ 24 ਘੰਟੇ ਘੱਟ ਗਈ ਹੁਣ, ਕੱਲ੍ਹ ਇਹਨਾਂ ਜੋ ਸਮਾਂ ਉਹ ਫਿਰ 24 ਘੰਟੇ, ਫਿਰ 24 ਘੰਟੇ, ਫਿਰ ਇੰਨੀ ਤੇਰੀ ਰੋਜ਼ ਉਮਰ ਘੱਟਦੀ, ਤੂੰ ਇਹਨਾਂ ਮੈਂ ਵੱਡਾ ਹੋ ਰਿਹਾ, ਅਸੀਂ ਕਹਿੰਦੇ ਛੋਟਾ ਹੋ ਰਿਹਾ। ਜਿਸ ਵੇਲੇ ਜਮਦੂਤਾਂ ਨੇ ਆ ਕੇ ਤੈਨੂੰ ਫੜਿਆ ਫਿਰ ਤੂੰ ਕਿਵੇਂ ਛੁੱਟੇਗਾ, ਕੋਈ ਹੈ ਤੇਰੇ ਕੋਲ? ਕੱਢ ਕੇ ਡਿਗਰੀਆਂ ਵਾਲੇ ਸਰਟੀਫਿਕੇਟ ਦਿਖਾਈ ਵੀ ਮੇਰੇ ਕੋਲ, ਮੈਂ ਉਹ ਡਿਗਰੀਆਂ ਕੀਤੀਆਂ, ਮੇਰੇ ਕੋਲ ਇੰਨੇ ਪੈਸੇ ਆ, ਘਰ ਹੈ। ਉਹ ਕਹਿੰਦੇ ਤੂੰ ਤੁਰਦਾ ਲੱਗ। ਕਹਿੰਦੇ ਆਜ ਕੀ ਰਾਤ ਗਾਂਵ ਕਿਛ ਬਾਕੀ, ਕਿਛ ਵੀ ਖਰਚ ਤੁਹਾਰਾ ਸਾਰੋ। ਕਹਿੰਦੇ ਜਮਦੂਤਾਂ ਨੂੰ, ਕਹਿੰਦੇ ਤੁਹਾਨੂੰ ਵੀ ਥੋੜ੍ਹੀ ਰਿਸ਼ਵਤ ਦੇ ਦੂੰਗਾ, ਇੱਕ ਰਾਤ ਹੋਰ ਲੈ ਲੈਂਦੇ। ਮੁੰਡਿਆਂ ਨੂੰ ਦੱਸਤਾ ਨਹੀਂ FDਆਂ ਕਿੱਥੇ ਪਈਆਂ ਨੇ, ਰਜਿਸਟਰੀਆਂ ਕਿੱਥੇ ਰੱਖੀਆਂ। ਉਹ ਕਹਿੰਦੇ ਤੁਰਦਾ ਲੱਗ, ਤੂੰ ਬਾਅਦ ਚ ਦੇਖਾਂਗੇ ਤੈਨੂੰ। ਬਾਬਾ ਬੂਝੈ ਨਾਹੀ ਮੂੜੇ ਭਰਮ ਭੁੱਲੇ ਤੇਰਾ ਜਨਮ ਗਿਆ। ਬੱਬੇ ਦੁਆਰਾ ਫਰਮਾਉਂਦੇ ਨੇ ਮੂਰਖਾ ਤੂੰ ਪਰਮੇਸ਼ਰ ਨੂੰ ਬੁੱਝਦਾ ਨਹੀਂ, ਭਰਮ ਵਿੱਚ ਭੁੱਲਣ ਕਰਕੇ ਤੇਰਾ ਮਨੁੱਖਾ ਜਨਮ ਐਵੇਂ ਜਾ ਰਿਹਾ, ਫਾਲਤੂ ਨਿਸਫਲ ਚਲਿਆ ਗਿਆ। ਅਣਹੋਣ ਦਾ ਨਾ ਉਤਰਾਇਓ ਪਾਂਧਾ ਅਵਰਾ ਕਾ ਭਾਰ ਤੁਧ ਲਿਆ। ਆਪਣੇ ਆਪ ਨੂੰ ਤੂੰ ਐਵੇਂ ਪਾਂਧਾ ਰਖਵਾ ਲਿਆ ਨਾ, ਪਰੰਤੂ ਤੂੰ ਪਾਂਧਾ ਖਵਾਉਣ ਦੇ ਯੋਗ ਨਹੀਂ। ਪਾਂਧਾ ਨਾ ਰਖਵਾ ਕੇ ਸਗੋਂ ਤੂੰ ਹੋਰਨਾਂ ਦਾ ਭਾਰ ਪਾਪਾਂ ਦਾ ਆਪਣੇ ਸਿਰ ਦੇ ਉੱਤੇ ਚੁੱਕੀ ਫਿਰਦਾ। ਜੱਜਾ ਜੋਤ ਹਿਰ ਲਈ ਤੇਰੀ ਮੂੜੇ ਅੰਤ ਗਿਆ ਪਛਤਾਵ ਹੈਗਾ। ਜੱਜੇ ਅੱਖਰ ਦੁਆਰਾ ਕਥਨ ਕਰਦੇ ਮੂਰਖਾ, ਜਦੋਂ ਤੇਰੀ ਜੋਤ ਰੱਬ ਨੇ ਖਿੱਚ ਲਈ, ਸ਼ੁਭ ਗਿਆਤ ਪਰਮਾਤਮਾ ਨੇ ਹਿਰ ਲਈ ਖੋਹ ਲਈ, ਫਿਰ ਪ੍ਰਾਣਾਂ ਦੇ ਵਿਯੋਗ ਕਾਲ ਤੋਂ ਪਰਲੋਚ ਗਿਆ ਹੋਇਆ ਪਛਤਾਏਗਾ। ਮੰਨ ਲੈ ਮੇਰੀ ਗੱਲ, ਇੱਥੇ ਹੋਰ ਹੈ, ਉੱਥੇ ਹੋਰ ਹਿਸਾਬ ਕਿਤਾਬ ਹੈ। ਕਈ ਸੁਣ ਕੇ ਮਖੌਲ ਜਿਹਾ ਕਰਦੇ ਨੇ, ਤੋ ਇਸ ਪ੍ਰਕਾਰ ਗੱਲ ਸਮਝ ਲਓ ਵੀ ਇਹ ਬਿਲਕੁਲ ਸੱਚ ਹੈ। ਅੱਗੇ ਜਾ ਕੇ ਫਿਰ ਅੱਖਾਂ ਖੁੱਲਦੀਆਂ ਵੀ ਗਲਤੀ ਕਰ ਲਈ, ਉਦੋਂ ਜੇ ਕਿਤੇ ਨਾਮ ਜਪ ਲੈਂਦੇ ਚੰਗੇ ਰਹਿ ਜਾਂਦੇ, ਗੁਰੂ ਵਾਲੇ ਬਣਦੇ ਤਾਂ ਬਹੁਤ ਵਧੀਆ ਰਹਿੰਦਾ ਇਨਸਾਨ, ਇਹ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਹੋ ਜਾਂਦੀ ਅੱਗੇ। ਇੱਕ ਸ਼ਬਦ ਤੂੰ ਚਿੰਨ ਹੈ ਨਾਹੀ ਫਿਰ ਜੂਨੀ ਆਵ ਹੈਗਾ। ਇੱਕ ਗੁਰਾਂ ਦੇ ਸ਼ਬਦ ਹੁੰਦਾ ਉਪਦੇਸ਼ ਨੂੰ ਤੂੰ ਜਾਣਦਾ ਨਹੀਂ, ਇਸ ਲਈ ਵਾਰ ਵਾਰ ਤੂੰ ਜੂਨਾ ਚ ਆਵੇਂਗਾ। ਇਹ ਪੰਡਿਤ ਨੇ ਵੱਡੀ ਲੈ ਕੇ ਮੰਗੇਵਾ ਕਰਵਾਇਆ ਸੀ, ਇਸ ਕਰਕੇ ਇਹਨੂੰ ਮੂੜਾ ਪਦ ਤਾਂ ਕਿਹਾ। ਮਹਾਰਾਜ ਮੂਰਖ ਕਹਿੰਦੇ ਤੂੰ ਐਵੇਂ ਪੈਸੇ ਲੈ ਕੇ ਕਰਮ ਕਰਵਾਉਣਾ, ਇਸ ਤੁਧ ਸਿਰ ਲਿਖਿਆ ਸੋ ਪੜ ਪੰਡਿਤ ਅਵਰਾ ਨੋਨਾ ਸਿਖਾਲ ਵਿਖਿਆ। ਪੰਡਿਤ ਜੋ ਤੇਰੇ ਸਿਰ ਤੇ ਮੰਦੇ ਲੇਖ ਪਏ ਹੋਏ ਕਦੇ ਆਪ ਵੀ ਪੜ੍ਹੇ ਆ ਕਿ ਲੋਕਾਂ ਨੂੰ ਦੱਸਦਾ ਹੁੰਦਾ? ਭਾਵ ਕਹਿੰਦੇ ਉਹਨੂੰ ਤੂੰ ਆਪ ਹੀ ਪੜ੍ਹ, ਪਾਪ ਭੋਗ, ਹੋਰ ਨਾ ਲੜਕਿਆਂ ਨੂੰ ਤੂੰ ਵਿਖਿਆ ਵਿਆਹ ਵਾਂਗ ਦੁੱਖਦਾਈ ਸਿੱਖਿਆ ਨਾ ਸਿਖਾ, ਜੇ ਤੂੰ ਮੰਦ ਸਿੱਖਿਆ ਸਿਖਾਵੇਂਗਾ ਫਿਰ ਪਹਿਲਾਂ ਫਾਹਾ ਪਾਇਆ ਪਾਂਬੇ ਪਿੱਛੋਂ ਦੇ ਗੱਲ ਚਾਟੜਿਆ। 435 ਅੰਗ ਤੇ ਫਰਮਾਉਂਦੇ ਪਹਿਲਾਂ ਤੇਰੇ ਗੱਲ ਚ ਫਾਹਾ ਪੈਣਾ, ਪਿੱਛੋਂ ਚਾਟੜਿਆ ਬੱਚਿਆਂ ਦੇ ਗੱਲ ਚ ਬਾਚ ਪੈਣਾ, ਜਿਹੜਾ ਸਿਖਾਉਂਦਾ ਹੁੰਦਾ ਪਹਿਲਾਂ ਉਹਨੂੰ ਫੜਦੇ, ਹਾਂ ਵੀ ਕੀ ਸਿਖਾਇਆ ਸੀ ਇਹਨਾਂ ਨੂੰ, ਉਹਨੂੰ ਕੁੱਟ ਜ਼ਿਆਦਾ ਪੈਂਦੀ।